ਮਾਰੂ ਮਹੱਲਾ ਪਹਿਲਾ ਬਿਮਲ ਮਝਾਰ ਬਸਸ ਨਿਰਮਲ ਜਲ ਪਦਮਨੀ ਜਾਵਲ ਰੇ ਪਦਮਨੀ ਜਾਵਲ ਜਲ ਰਸ ਸੰਗਤ ਸੰਗੀ ਦੋਖ ਨਹੀਂ ਰੇ।
ਪਦਮਨੀ ਜੀ ਦੇ ਵੱਲ ਹੈ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਛੰਦਾ। ਜਿਹਦੇ ਵੱਲ ਪਰਮੇਸ਼ਰ ਦੀ ਮਿਹਰ ਹੋਵੇ ਉਹਦੀ ਬੁੱਧੀ ਨੂੰ ਫਿਮਲ ਮਾਇਆ ਤੋਂ ਰਹਿਤ ਕਰ ਦਿੰਦੀ ਹੈ। ਔਰ ਉਹਦੇ ਵਿੱਚ ਬੁੱਧ ਦੇ ਵਿੱਚ ਨਿਰਮਲ ਗਿਆਨ ਮਾਇਆ ਮੋਹ ਲੋਭ ਕ੍ਰੋਧ ਸਭ ਤੋਂ ਰਹਿਤ ਗਿਆਨ ਭਰ ਦਿੰਦੀ ਹੈ। ਫਿਮਲ ਮਝਾਰ ਬਸਸ ਨਿਰਮਲ ਜਲ, ਫਿਮਲ ਬੁੱਧ ਵਿੱਚ ਨਿਰਮਲ ਜਲ ਹੁੰਦਾ, ਨਿਰਮਲ ਗਿਆਨ ਹੁੰਦਾ। ਧਰਮ ਨੂੰ ਧੰਦਾ ਨਹੀਂ ਬਣਾ ਸਕਦਾ ਉਹ, ਜਿੱਥੇ ਧਰਮ ਧੰਦਾ ਬਣ ਜਾਵੇ ਮਲੀਨਤਾ ਹੋਵੇ ਉੱਥੇ ਧਰਮ ਧੰਦਾ ਬਣ ਜਾਂਦਾ। ਬਸ ਉੱਥੇ ਨਿਰਮਲ ਜਲ ਪਦਮਨੀ ਜਾਵਲ ਹੈ, ਜਿਹਦੇ ਵੱਲ ਪਦਮਨੀ ਹੋਵੇ, ਜਿਹਦੇ ਹਿਰਦੇ ਚ ਹਰ ਕੇ ਚਰਨ ਪ੍ਰਗਟ ਹੋ ਜਾਣ, ਮਨ ਵਿੱਚ ਪਦਮ ਪ੍ਰਗਟ ਹੋ ਜਾਵੇ। ਪਦਮ ਗੋਦੀ ਉਹਦੇ ਚਰਨ ਜਿਹਦੇ ਮਨ ਵਿੱਚ ਪ੍ਰਗਟ ਹੋ ਜਾਣ, ਉਹ ਜਿਹੜੀ ਵਿਵੇਕ ਬੁੱਧੀ ਹੈ ਜਾਂ ਉਹ ਜਿਹੜੀ ਬਿਮਲ ਬੁੱਧ ਹੈ ਉਹ ਚ ਨਿਰਮਲ ਗਿਆਨ ਹੁੰਦਾ। ਆਹ ਮਤਲਬ ਹੈ। ਹਾਂਜੀ।
ਪਦਮਨੀ ਜਾਵਲ ਜਲ ਰਸ ਸੰਗਤੀ ਸੰਗੀ ਦੋਖ ਨਹੀਂ ਰੇ।
ਪਦਮਨੀ ਜਿਹਦੇ ਹਿਰਦੇ ਵਿੱਚ ਗੁਰਕੇ ਚਰਨ ਪ੍ਰਗਟ ਹੋ ਗਏ, ਜਿਹਦੇ ਵੱਲ ਉਹਦੀ ਮਿਹਰ ਹੋ ਗਈ, ਉਹਦਾ ਜਿਹੜਾ ਜਲ ਹੈ ਉਹਦੇ ਹਿਰਦੇ ਜਿਹੜਾ ਗਿਆਨ ਹੈ, ਜੋ ਉਹਨੇ ਨਾਮ ਰਸ ਦੇਣਾ ਗਿਆਨ ਰਸ ਦੇਣਾ ਉਹਦੀ ਸੰਗਤ ਕਰਨ ਨਾਲ ਜਾਂ ਸੰਗਤੀ ਨੇ ਜਿਹੜੇ ਉਹਦੇ ਉਹਨਾਂ ਦੀ ਸੰਗਤ ਕਰਨ ਨਾਲ ਉਹਦਾ ਰਸ ਲੈਣ ਨਾਲ ਉਹਦਾ ਗਿਆਨ ਮੰਨਣ ਨਾਲ ਕੋਈ ਵੀ ਨੁਕਸਾਨ ਦੀ ਗੱਲ ਨਹੀਂ ਹੈ। ਕੋਈ ਵੀ ਜਿਹੜਾ ਦੋਖ ਹੈ ਪਿਛਲੇ ਜਿਹੜੇ ਦੋਖ ਨੇ ਪੰਜ ਦੋਖ ਕਾਮ ਕ੍ਰੋਧ ਲੋਭ ਅਹੰਕਾਰ ਇਹਨਾਂ 'ਚ ਵਾਧਾ ਨਹੀਂ ਹੋ ਸਕਦਾ ਕਦੇ ਵੀ, ਘਾਟਾ ਪਊਗਾ। ਆਮ ਤੌਰ ਤੇ ਜਿੱਥੇ ਗੁਰਮਤਿ ਦਾ ਗਿਆਨ ਨਹੀਂ ਹੈ ਉੱਥੇ ਮਾਇਆ ਦਾ ਹੀ ਪ੍ਰਭਾਵ ਵੱਜਣ ਨਾਲ ਤੇ ਦੋਖ ਨਾਲ ਪੈਦਾ ਹੋ ਜਾਂਦੇ ਨੇ। ਕਰਮ ਘੱਟ ਹੁੰਦਾ, ਦੋਖ ਬੜੇ ਬੜੇ ਪੈਦਾ ਹੋ ਜਾਂਦੇ, ਜੋ ਵੀ ਕੁਛ ਕਰਦਾ ਉਹਦਾ ਹੰਕਾਰ ਪੈਦਾ ਹੋ ਜਾਂਦਾ। ਰੋਜੀ
ਦਾਦਰ ਤੂੰ ਕਬਹਿ ਨਾ ਜਾਣਸ ਰੇ, ਪਕਸ ਸਿਵਾਲ ਬਸਸ ਨਿਰਮਲ ਜਲ, ਅੰਮ੍ਰਿਤ ਨਾ ਲਖਸ ਰੇ ਰਹਾਉ।
ਜਿਹੜਾ ਦਾਦਰ ਕਿਸਮ ਦਾ ਆਦਮੀ ਹੈ, ਸਰੀਰ ਨਾਲ ਜੁੜਿਆ ਹੋਇਆ, ਸਰੀਰ ਤੋਂ ਪਰੇ ਅਲੱਗ ਹੁੰਦਾ ਹੀ ਨਹੀਂ, ਉਹ ਭਾਵੇਂ ਰੋਜ਼ ਕਥਾ ਵਾਰਤਾ ਸੁਣਦਾ ਰਹੇ ਪਰ ਉਹ ਆਪਣਾ ਸੁਭਾਅ ਨਹੀਂ ਬਦਲਦਾ। ਉਹਦੀ ਖੁਰਾਕ ਸੰਸਾਰੀ ਵਸਤੂਆਂ ਹੀ ਰਹਿੰਦੀਆਂ ਨੇ, ਉਹ ਨਾਮ ਨੂੰ ਖੁਰਾਕ ਕਦੇ ਮੰਤਰੀ ਬਣਾਉਂਦਾ ਹੀ ਨਹੀਂ ਆਪਣੇ ਦੀ। ਉਹ ਦਾਦਰ ਹੈ। ਤੂੰ ਰੋਜ਼ ਕਥਾ ਵਾਰਤਾ ਨਿਰਮਲ ਸੁਣਦਾ ਹੋਇਆ ਵੀ, ਨਿਰਮਲ ਗਿਆਨ ਸੁਣਦਾ ਹੋਇਆ ਵੀ ਤੇਰੇ ਤੇ ਕੋਈ ਪ੍ਰਭਾਵ ਨਹੀਂ ਪੈ ਰਿਹਾ ਤਾਂ ਤੂੰ ਦਾਦਰ ਹੈ। ਗੁਰੂ ਕਰਦਾ ਨਿਰਮਲ ਜਲ ਬੜਾ ਫੈਲਿਆ ਹੋਇਆ ਸੀ, ਉਹਦਾ ਪ੍ਰਭਾਵ ਪੈਦਾ ਹੋਇਆ ਸੀ, ਗਿਆਨ ਵੰਡਿਆ ਜਾ ਰਿਹਾ ਸੀ, ਪਰ ਜਿਹੜੇ ਦਾਦਰ ਕਿਸਮ ਦੇ ਆਦਮੀ ਸੀ ਉਹਨਾਂ ਤੇ ਕੋਈ ਅਸਰ ਨਹੀਂ ਸੀ ਪੈ ਰਿਹਾ। ਉਹਨਾਂ ਦੇ ਤਾਂ ਪਦਾਰਥਾਂ ਦੀ ਲੋਕ ਭੁੱਖ ਸੀ, ਉਹਨਾਂ ਨੂੰ ਦੁਨਿਆਵੀ ਪਦਾਰਥਾਂ ਵੱਲ ਧਿਆਨ ਸੀ, ਉਹਨਾਂ ਦਾ ਗਿਆਨ ਵੱਲ ਕਿਸੇ ਦਾ ਧਿਆਨ ਨਹੀਂ ਸੀ, ਉਹਨਾਂ ਦਾ ਨਾ ਲੈਣ ਵੱਲ ਨਾ ਇਹਦਾ ਫੈਲਾਉਣ ਵੱਲ ਦੇਣ ਵੱਲ, ਉਹ ਇਹਨਾਂ ਦੇ ਘਰ ਦੇ ਹੀ ਸੀ ਜਿਹੜੇ, ਉਹਨਾਂ ਦੀ ਉਹ ਗੱਲ ਹੈ ਜਿਹੜੇ ਗੁਰੂ ਘਰ ਚੋਂ ਪੈਦਾ ਹੋ ਕੇ ਹੋਰੇ ਕਿਸਮ ਦਾ ਗਿਆਨ ਕਰੀ ਜਾਂਦੇ, ਜਿਹੜਾ ਅੱਜ ਜਿਵੇਂ ਅੱਜ ਹੋ ਰਿਹਾ। ਅੱਜ ਵੀ ਸਿੱਖਾਂ ਨੇ ਕਿਹਾ ਦਾਦਰ ਵਾਲਾ ਹੀ ਹੈ, ਅੱਜ ਬਿਲਕੁਲ 100% ਦੀ ਅੱਜ ਸ਼ਬਦ ਸਾਡੇ ਤੇ ਟੁੱਕਦਾ, ਅੱਜ ਵਾਲੇ ਸਿੱਖਾਂ ਤੇ 100% ਦੀ ਟੁੱਕਦਾ ਦਾਦਰ ਨੇ। ਗੁਰਬਾਣੀ ਕੁਛ ਕਹਿੰਦੀ ਕੋਈ ਅਸਰ ਹੀ ਨਹੀਂ ਹੈ ਕਿਸੇ ਤੇ,
ਕਿਉਂਕਿ ਗੁਰਬਾਣੀ ਦੇ ਅਰਥ ਸਮਝ ਨਹੀਂ ਆਏ, ਜੇ ਸਮਝ ਆ ਗਏ ਹੁਣ ਮਨ ਨਹੀਂ ਹੁੰਦੇ।
ਹਾਂ ਬੋਲਦੇ ਜੀ ਰੋਜੀ।
ਪਕਸ ਸਿਵਾਲ ਬਸਸ ਨਿਰਮਲ ਜਲ, ਅੰਮ੍ਰਿਤ ਨਾ ਲਖਸ ਰੇ ਰਹਾਉ।
ਬਸਸ ਨਿਰਮਲ ਜਲ, ਉਹ ਤੂੰ ਨਿਰਮਲ ਜਲ ਚ ਬਸਦਾ ਹੋਇਆ ਕਥਾ ਵਾਰਤਾ ਸੁਣਦਾ ਹੋਇਆ ਵੀ ਆ ਲੰਗਰ ਰੋਟੀਆਂ ਦੀ ਧਿਆਨ ਰਹਿੰਦਾ, ਤੇਰਾ ਕੜਾ ਪ੍ਰਸ਼ਾਦ ਦੀ ਧਿਆਨ ਰਹਿੰਦਾ, ਤੇਰਾ ਲੰਗਰ ਚ ਕੀ ਬਣਿਆ ਜਲੇਬੀਆਂ ਬਣਾਓ, ਖਾਣ ਪੀਣ ਦੀਆਂ ਹੀ ਗੱਲਾਂ ਕਰਦਾ ਰਹਿੰਦੇ ਸਾਰਾ ਦਿਨ ਲੰਗਰ, ਉਹ ਵੀ ਰਸੋਈ ਵਾਲੇ ਦੀਆਂ ਸ਼ਬਦ ਦੇ ਲੰਗਰ ਵੱਲ ਧਿਆਨ ਨਹੀਂ ਬਿਲਕੁਲ। ਸੰਗਤ ਵਿੱਚ ਬਸਦੇ ਹੋਏ ਵੀ ਤੁਹਾਡਾ ਧਿਆਨ, ਗੁਰਦੁਆਰਿਆਂ ਚ ਬਸਦੇ ਹੋਏ ਵੀ ਤੁਹਾਡਾ ਧਿਆਨ, ਖਾਣ ਪੀਣ ਵਾਲਾ ਪਹਿਨਣ ਵਾਲਾ, ਇਹ ਸਵਾਲ ਹੈ ਮਾਇਆ ਦਾ ਜਾਲਾ, ਜਿਹੜਾ ਮਾਇਆ ਦਾ ਗੰਧ ਹੁੰਦਾ ਨਾ ਉਹ ਜਾਲਾ ਪੈ ਜਾਂਦਾ। ਜਵਾਲ ਕਹਿੰਦੇ ਨੇ ਉਹਨੂੰ, ਜਿਹੜਾ ਪਾਣੀ ਚ ਪੈਂਦਾ ਉਹ ਸਵਾ ਸਵਾਬ ਕਰਦੇ ਨੇ, ਉਹ ਖਾਂਦੇ ਨੇ ਅੰਮ੍ਰਿਤ ਨਾਲ ਲਖਸਰੇ। ਜਿਹੜਾ ਅੰਮ੍ਰਿਤ ਹੈ, ਨਾਮ ਅੰਮ੍ਰਿਤ ਹੈ ਗੁਰਮਤਿ ਦਾ, ਜੋ ਪ੍ਰਚਾਰ ਰੋਜ਼ ਹੁੰਦਾ ਉਹਦੀ ਤੂੰ ਖੋਜ ਨੀ ਕਰਦਾ, ਉਹਨੂੰ ਸਮਝਣ ਦੀ ਕੋਸ਼ਿਸ਼ ਨੀ ਕਰਦੇ। ਜੋ ਕਿਹਾ ਜਾ ਰਿਹਾ ਗੁਰਦੁਆਰੇ ਚ, ਜੋ ਕਥਾ ਵਾਰਤਾ ਹੋ ਰਹੀ ਹੈ, ਜਿੱਦੀ ਕਿਸੇ ਨੂੰ ਆ ਗਈ ਉਹਦੇ ਵੱਲ ਧਿਆਨ ਹੀ ਕਿਸੇ ਦਾ ਨਹੀਂ ਹੈ, ਮੁਲਕ ਤੇ ਸਾਰਿਆਂ ਦਾ ਧਿਆਨ ਹੈ। ਕਹੋ ਜੀ,
ਇਹ ਫਿਰ ਲੱਭ ਬਿਨਾ ਹੈ ਮਾਨਸਾ ਜੂ ਪਾਣੀ ਬੂਰ, ਇਸ ਤਰ੍ਹਾਂ ਹੋ ਗਿਆ ਹੈ ਜੀ।
ਲੋਭ ਨੇ ਸਾਰੇ ਗੁਣਾਂ ਦਾ ਨਾਸਕਤ ਪਾਣੀ ਤੇ ਬੂਰ ਕਰਦਾ ਹੀ ਹੈ।
ਜਿਵੇਂ ਸਵਾਲ ਹੈ ਉਵੇਂ ਬੂਰ ਹੈ ਜੀ,
ਸਵਾਲ ਬੂਰ ਬਣ ਕੇ ਉੱਤੇ ਆਉਂਦਾ। ਕਹੋ ਜੀ,
ਬਸ ਜਲ ਨਿਤ ਨਾ ਵਸਤ ਅਲੀਅਲ, ਮੇਰ ਚੱਚਾ ਗੁਣ ਰੇ ਚੰਦ ਕਮੁਦਨੀ, ਦੂਰ ਹੋ ਨਿਵਸਸ ਅਨਭਉ ਕਾਰਨ ਰੇ।
ਬਸ ਜਲ ਨਿਤ ਨਾ ਵਸਤ ਅਲੀਅਲ, ਤੂੰ ਔਰ ਕਮਲ, ਡੱਡੂ ਔਰ ਕਮਲ ਦੋਏ ਜਲ ਦੇ ਵਿੱਚ ਵਸਦੇ ਨੇ, ਨਿਤ ਵਸਦੇ ਨੇ ਜਲ ਦੇ ਵਿੱਚ। ਕਮਲ ਵੀ ਵਿੱਚ ਹੀ ਹੈ, ਛੱਪੜ ਦੇ ਡੱਡੂ ਵੀ ਵਿੱਚ ਹੀ ਹੈ। ਡੱਡੂ ਜਿਹੜਾ ਕਮਲ ਦੇ ਉੱਤੇ ਨਹੀਂ ਵਸਦਾ, ਫੁੱਲ ਦੇ ਉੱਤੇ ਨਹੀਂ ਵਸਦਾ, ਪਾਣੀ ਵਸਦਾ, ਤੇ ਜਿਹੜਾ ਭੌਰਾ ਹੈ ਉਹ ਉੱਤੇ ਵਸਦਾ। ਭੌਰੇ ਦੇ ਵਿੱਚ ਰਸ ਦੀ ਤਮੰਨਾ, ਜਿਹੜਾ ਫੁੱਲ ਹੈ ਉਹਦੇ ਚ ਰਸ ਦੀ ਤਮੰਨਾ ਹੈ, ਡੱਡੂ ਦੇ ਵਿੱਚ ਸਵਾਲ ਜਿਹੜਾ ਜਾਲਾ ਪਾਣੀ ਦਾ ਖਾਣ ਦੀ ਇੱਛਾ। ਜਿਹਦੇ ਚ ਮਾਇਆ ਦੀ ਇੱਛਾ ਹੈ ਉਹ ਸਰੀਰ ਨਾਲ ਜੁੜਿਆ ਰਹੂਗਾ, ਜਿਹਦੇ ਚ ਨਾਮ ਰਸ ਦੀ ਇੱਛਾ ਹੈ ਉਹ ਹਿਰਦੇ ਚ ਵਿਚਾਰੂਗਾ ਗੁਰਬਾਣੀ ਨੂੰ, ਉਹ ਰਸ ਹਿਰਦੇ ਚ ਆਊਗਾ ਉਹਨੂੰ। ਕਮਲ ਹਿਰਦਾ ਹੈ, ਹਿਰਦੇ ਕਮਲ ਪ੍ਰਗਾਸਿਆ, ਗੁਰਬਾਣੀ ਸੁਣ ਕੇ ਹਿਰਦੇ ਚ ਵਸਾਊਗਾ, ਉੱਥੋਂ ਰਸ ਲਊਗਾ ਜਿਹੜਾ ਭੌਰਾ ਹੈ, ਜਿਹੜਾ ਗੁਰਸਿੱਖ ਹੈ, ਗੁਰਮੁਖ ਹੈ। ਰੋਜੀ
ਮੇਰ ਚੱਚਾ ਗੁਣ ਰੇ,
ਚੱਚਾ ਦਾ ਵਿਚਾਰਨਾ ਗੁਣ ਹੈ, ਦੇਖੋ ਸਭ ਤੋਂ ਉੱਚਾ ਗੁਣ ਹੈ ਵਿਚਾਰਨਾ। ਰੋਜੀ
ਵੀ ਗੁਰੂ ਅੰਗਦ ਸਾਹਿਬ ਜਿਹੜੇ ਹੈ ਉਹ ਜਦੋਂ ਆਏ ਉਹਨਾਂ ਕੋਲ ਮੇਰ ਚੱਚਾ ਗੁਣ ਸੀ। ਹਾਂ ਜੀ,
ਹਾਂ, ਗੁਣ ਵਿਚਾਰੇ ਗਿਆਨੀ ਸੋਏ, ਗਿਆਨੀ ਹੋਏ ਉਹਨਾਂ ਦੀ ਵਿਚਾਰ ਕਰੇ, ਚਰਚਾ ਕਰੇ ਉਹਨਾਂ ਤੇ।
ਠੀਕ ਹੈ ਜੀ, ਤੇ ਦੂਸਰੇ ਪਾਸੇ ਜਿਹੜੇ ਬਸ ਜਲ ਨਿਤ ਨਾ ਬਸਤ ਅਲੀਅਲ, ਉਹ ਦੂਸਰੇ ਘਰ ਵਾਲੇ ਸਮਝ ਲੋ ਹੈ ਜੀ।
ਹਾਂ ਜੀ, ਹਾਂ,
ਚੰਦ ਕਮੁਦਨੀ ਦੂਰੋਂ ਨਿਵਸਸ ਅਨਭਉ ਕਾਰਨ ਰਹੀ।
ਹਾਂ, ਚੰਦ ਨੂੰ ਜਿਹੜੀ ਕਮੁਦਨੀ ਹੈ ਜਗੋਰ ਹੈ, ਦੂਰੋਂ ਨਮਸਕਾਰ ਕਰ ਲੈਂਦੀ ਹੈ, ਬਹੁਤ ਦੂਰੋਂ ਦੇਖਦੀ ਰਹਿੰਦੀ, ਉਹਨੂੰ ਤੱਕਦੀ ਵੀ ਰਹਿੰਦੀ ਹੈ। ਅਨਭਉ ਕਾਰਨ ਚੰਦ ਵਾਸਤੇ ਉਹਦੇ ਅੰਦਰ ਖਿੱਚ ਹੈ, ਪ੍ਰੇਮ। ਦੂਰੋਂ ਚਾਹੇ ਨਹੀਂ ਵੀ ਮਿਲਦੀ, ਰੋਜ਼ ਰੱਜ ਕੇ ਦੇਖਦੀ ਹੈ, ਜਿੰਨਾ ਚਿਰ ਚੰਦ ਰਹਿੰਦਾ ਉਹਦੇ ਵੱਲ ਝਾਕਦੀ। ਰੋਜੀ
ਇਹ ਵਿਵੇਕ ਬੁੱਧੀ ਦੀ ਗੱਲ ਹੈ ਜੀ।
ਹਾਂ ਜੀ, ਹਾਂ ਜੀ,
ਚੰਦ ਕਮੁਦਨੀ ਦੂਰੋਂ ਨਿਵਸਸ ਅਨਭਉ ਕਾਰਨ ਰਹੇ, ਉਹ ਗਿਆਨ ਨੂੰ ਵਿਚਾਰ ਕੇ ਝੁਕ ਜਾਂਦੀ ਹੈ ਜੀ।
ਬੁੱਧੀ ਸ਼ਬਦ ਨਾਲ ਉਧਰੇ ਜੁੜੀ ਰਹਿੰਦੀ ਹੈ, ਸ਼ਬਦ ਵੱਲੇ ਰਹਿੰਦੀ ਹੈ, ਉਹਦੀ ਸੁਰਤ ਜਿਵੇਂ ਚਕੋਰ ਦੀ ਚੰਦ ਵੱਲ ਰਹਿੰਦੀ ਹੈ, ਉਹਦੀ ਸ਼ਬਦ ਵੱਲੇ ਸੁਰਤ ਰਹਿੰਦੀ ਹੈ ਵਿਵੇਕ ਬੁੱਧੀ ਦੀ ਧਿਆਨ। ਰੋਜੀ
ਅੰਮ੍ਰਿਤ ਖੰਡ ਦੂਧ ਮਧੂ ਸੰਚਸ, ਤੂੰ ਬਣ ਚਾਤੁਰ ਰੇ।
ਤੂੰ ਸਿਆਣਾ ਬਣ, ਤੂੰ ਆਪਣਾ ਜਿਹੜਾ ਹਿਰਦਾ ਉਹਦੇ ਚ ਸੰਚਾਰ ਕਾਹਦਾ ਕਰ, ਅੰਮ੍ਰਿਤ ਦਾ ਸੰਚਾਰ ਕਰ, ਖੰਡ ਦਾ ਸੰਚਾਰ ਕਰ, ਮਿੱਠੇ ਬੋਲ, ਦੁੱਧ ਦਾ ਸੰਚਾਰ ਕਰ, ਜਿਚੋਂ ਤੱਤ ਨਿਕਲਦਾ, ਮਧੂ ਸ਼ਹਿਦ ਦਾ ਸੰਚਾਰ ਕਰ, ਜਿਹੜੀਆਂ ਸਾਰਿਆਂ ਨੂੰ ਚੰਗੀਆਂ ਲੱਗਣ ਚੀਜ਼ਾਂ, ਸਾਰਿਆਂ ਦੇ ਖਾਣ ਯੋਗ ਹੋਣ ਚੀਜ਼ਾਂ, ਉਹ ਚੀਜ਼ਾਂ ਦਾ ਸੰਚਾਰ ਕਰ। ਸਿਆਣਾ ਬਣ, ਸਿੱਖ ਦਾ ਸੰਚਾਰ ਨਾ ਕਰ, ਸਿੱਖ ਨੂੰ ਸਾਰੇ ਨੀ ਖਾਂਦੇ, ਗੁਰਮੁਖ ਨੀ ਖਾਂਦੇ, ਬਹੁਤ ਨੇ ਜਿਹੜੇ ਨਹੀਂ ਖਾਂਦੇ, ਸੱਚ ਖਾਣ ਵਾਲੇ ਨੀ ਖਾਂਦੇ, ਤਾਂ ਥੋੜੇ ਜਿਹੇ ਨੇ, ਫਿਰ ਖਾਣ ਵਾਲੇ ਬਹੁਤੇ ਨੀ ਹਨ। ਅੰਮ੍ਰਿਤ ਖੰਡ ਇਹਨੂੰ ਸਾਰੇ ਖਾਂਦੇ ਨੇ, ਮਨਮੁਖ ਔਰ ਗੁਰਮੁਖ ਦੋ ਹੀ ਖਾਂਦੇ ਨੇ, ਸਿੱਖ ਨੂੰ ਮਨਮੁਖ ਖਾਂਦੇ ਨੇ, ਗੁਰਮੁਖ ਨਹੀਂ ਖਾਂਦੇ। ਹਾਂਜੀ,
ਆਪਣਾ ਆਪ ਤੂੰ ਕਬ ਹੈ ਨਾ ਛੋਡਸ, ਕਿਸ਼ਨ ਪ੍ਰੀਤ ਜਿਉਂ ਰੇ।
ਇੱਕ ਸ਼ਹਿਦ, ਖੰਡ, ਦੁੱਧ, ਇਹ ਮਿੱਠੇ ਨੇ ਨਾ, ਸਾਰੀਆਂ ਮਿੱਠੀਆਂ ਚੀਜ਼ਾਂ ਨੇ। ਅੰਮ੍ਰਿਤ ਇਹਦਾ ਸੰਚਾਰ ਕਰ ਆਪਣੇ ਅੰਦਰ, ਐਸੇ ਬਚਨ ਬੋਲ ਜਿਹੜੇ ਅੰਮ੍ਰਿਤ ਬਚਨ ਹੋਣ। ਦੁੱਧ ਵਾਂਗੂ ਉਹਨਾਂ ਦੇ ਵਿੱਚੋਂ ਤੱਤ ਨਿਕਲੇ, ਖੰਡ ਵਾਂਗੂ, ਸ਼ਹਿਦ ਵਾਂਗੂ ਮਿੱਠੇ ਹੋਣ। ਸਿਆਣਾ ਬਣ, ਚਤੁਰ ਬਣ, ਐਸੇ ਬਚਨ ਕਰ, ਕੌੜੇ ਬਚਨ ਨਾ ਕਰ। ਆਪਣਾ ਆਪ ਤੂੰ ਕਵੋ ਮੈਂ ਛੋੜਸ, ਕਿਸਨ ਪ੍ਰੀਤ ਜਿਉਂਰੇ। ਤੂੰ ਆਪਣਾ ਸੁਭਾਅ ਕਦੇ ਵੀ ਨਹੀਂ ਛੱਡਦਾ, ਜਿਵੇਂ ਆਪਣਾ ਕਜੂਸ ਆਪਣੀ ਮਾਇਆ ਦੀ ਪ੍ਰੀਤ ਨਹੀਂ ਛੱਡਦਾ, ਜਿੰਨਾ ਮਰਜ਼ੀ ਕੁਝ ਕਹੀ ਜਾਓ ਉਹ ਨਹੀਂ ਛੱਡਦਾ ਮਾਇਆ ਨੂੰ ਪ੍ਰੀਤ। ਤੂੰ ਮਾਇਆ ਨੂੰ ਪ੍ਰੀਤ ਨਹੀਂ ਛੱਡਦਾ, ਆਪਣੀ ਕਿਸਨ ਪ੍ਰੀਤ ਹੈ। ਹਾਂਜੀ,
ਪੰਡਿਤ ਸੰਗ ਵਸੈ ਜਨ ਮੂਰਖ, ਆਗਮ ਸਾਸ ਸੁਨੇ, अपना आप तू कबहू ना छोड़स, स्वान पूछ ज्यों रे।
पंडित होवे कोई, वाकई पंडित होवे, मन प्रबोधन वाला पंडित होवे, ओदी संगत करे कि जे कोई जन मूर्ख आगम सास सुने, अगे तो अगे शास्त्रां दा ज्ञान सुनता रहे, जे अगे तो अगे ज्ञान रोज लेंदा रहे, आपन आपना आप तू कहू ना छोड़ से, ओ अपना आप जमा नहीं ना छड़दा मूर्ख, अपनी अकल नहीं, ओदी अकल लेंदा नहीं अपनी छड़दा दी, आही तेरी हालत, अपना आप कबू में छोड़ से, स्वान पूछ जिवें कुत्ते दी पूछ सुद्धी नहीं हुंदी, यानी मूर्ख आदमी जो सुनी जावे ज्ञान आप पंडित नहीं बन सकता, इवें तू आप ज्ञानी नहीं बन सकता, क्यों तू ओ चीज नूं गुरबाणी नूं असीं सिख नहीं बन सकते, क्योंकि असीं गुरबाणी सुन के मन नहीं रहे, अंदर नहीं बसा रहे, सिक्की धारण नहीं कर रहे, सुनते बहुत कुछ आ, मनते कुछ नहीं, धारण नहीं कर, बदलाव आउंदा नहीं। हां जी,
एक पाखंडी नाम ना रचे, एक हरी हरी चरणी रे, पूरब लिखिया पावस नानक, रसना नाम जपी रे।
एक पाखंडी नाम ना रचे, देखो सिखां दे विच सारे नहीं है जेडे नाम नहीं रचदे, नाम दे विच हैगे ने रचन वाले भी हैगे, ना रचन वालेयां दी गल अलग है, रचन वालेयां दी गल अलग है, ਗੁਰਮੁਖ ਵੀ ਨੇ, ਮਨਮੁਖ ਵੀ ਨੇ, ਸਾਖਤ ਵੀ ਨੇ, ਸਾਰੇ ਹੀ ਨੇ। ਇੱਕ ਪਖੰਡੀ, ਉਹ ਪਖੰਡੀ ਨੇ ਨਾਮ ਨਾਲ ਰਚਾ, ਸਿੱਖ ਨਹੀਂ ਆਣਾ, ਸਿੱਖ ਕਹਿੰਦੇ ਅਸੀਂ ਸਿੱਖਾਂ, ਕਹਿੰਦੇ ਸੰਤਾਂ ਹੈ ਪਖੰਡੀ, ਜੇ ਨਾਮ ਨਾਲ ਰਚਾ, ਜੇ ਨਾਮ ਦਾ ਅਸਰ ਨਹੀਂ ਨਾ ਹੁੰਦਾ ਉਹਨਾਂ ਤੇ, ਗੁਰਮੁਖ ਦਾ ਅਸਰ ਨਹੀਂ ਹੁੰਦਾ ਪਖੰਡੀ ਦੇ, ਨਾਮ ਨਾਲ ਰਚਾ। ਇੱਕ ਹਰ ਹਰ ਚੜ੍ਹਦੀ ਰੇ, ਇਹ ਜਿਹੇ ਵੀ ਹੈਗੇ ਨੇ ਜੇ ਹਰ ਹਰ ਦੇ ਚੜ੍ਹਦੀ ਲੱਗੇ, ਗੁਰਸਿੱਖ ਵੀ ਨੇ, ਗੁਰਕੇ ਸਿੱਖ ਵੀ ਸੀ, ਗੁਰਸਿੱਖ ਵੀ ਸੀ, ਕੱਲੇ ਸਿੱਖ ਵੀ ਸੀ, ਜਿਹੜੇ ਕੱਲੇ ਸਿੱਖ ਸੀ ਨਾ, ਸ੍ਰੀ ਚੰਦ ਦੇ ਵੀ ਸਿੱਖ ਸੀ, ਉਹਨੂੰ ਵੀ ਮੰਨਦੇ ਸੀ, ਦੂਏ ਰਾਮ ਰਾਏ ਨੂੰ ਵੀ, ਧੀਰ ਮੱਲਿਆ ਨੂੰ, ਉਹ ਸਾਰੇ ਸਿੱਖ ਸੀ, ਉਹ ਸਿੱਖ ਪਖੰਡੀਆਂ ਦੇ ਸਿੱਖ ਪਖੰਡੀ ਹੋਈ ਸੀ, ਜਿਹੜੇ ਗੁਰਕੇ ਸਿੱਖ ਸੀ, ਗੁਰੂ ਘਰ ਨਾਲ ਡਾਇਰੈਕਟ ਜੁੜੇ ਹੋਏ ਸੀ, ਉਹ ਹਰ ਹਰ ਦੇ ਨਾਲ ਚੱਲਦੀ ਠੀਕੇ ਲੱਗੇ ਹੋਏ, ਉਹ ਹਰ ਕੇ ਸੰਤ ਹਰ ਕੇ ਚੜ੍ਹਨੀ ਲੱਗ ਜਾਂਦੇ ਨੇ, ਗੁਰ ਕੇ ਸਿੱਖ ਗੁਰ ਤਾਂ ਗਿਆਨ ਲੈ ਲੈਂਦੇ ਨੇ, ਪਖੰਡੀ ਕਿਸੇ ਦੀ ਵੀ ਨਹੀਂ ਮੰਨਦੇ, ਰੌਲਾ ਬਹੁਤਾ ਪਾਉਂਦੇ ਨੇ, ਮੰਨਦੇ ਕਿਸੇ ਦੀ ਵੀ। ਪੂਰਬ ਲਿਖਿਆ ਪਾਵਸ ਨਾਨਕ, ਨਾਨਕ ਕਹਿੰਦਾ ਵੀ ਜਿਹੜਾ ਗੱਲ ਮੰਨਿਆ ਹੋਇਆ ਅਸੀਂ ਛੱਪਣ ਤੋਂ ਪਹਿਲਾਂ ਹੀ ਲਿਖ ਕੇ ਲਿਆਏ ਹਾਂ, ਉਹੀ ਸਾਨੂੰ ਮੰਨਣੀ ਹੈ ਅਸੀਂ, ਉਹੀ ਪ੍ਰਾਪਤੀ ਹੈ, ਜਿਹੜੇ ਆਏ ਦੂਏ ਧੜੇ ਚ ਨੇ ਗੁਰ ਕੇ, ਜਿਹੜੇ ਜਨਮ ਲੈਣ ਤੇ ਪਹਿਲਾਂ ਹੀ ਦੂਏ ਧੜੇ ਚ ਆਏ ਨੇ, ਖਿਲਾਫ ਧੜੇ ਚ, ਚਲੋ ਹੁਣ ਇਸ ਵਕਤ ਜਿਹਨਾਂ ਨੇ ਮੰਨਿਆ ਹੋਇਆ ਗੁਰਮਤ ਦਾ ਵਿਰੋਧ ਕਰਨਾ, ਉਹ ਵਿਰੋਧ ਹੀ ਕਰਨਗੇ, ਉਹਨਾਂ ਨੂੰ ਨਹੀਂ ਮਿਲ ਸਕਦਾ, ਉਹਨਾਂ ਦਾ ਅਮਰਤ ਨਹੀਂ ਸੰਚਾਰ ਕਰਨਾ ਉਹਨਾਂ ਨੇ ਆਪਣੇ ਅੰਦਰ, ਉਹ ਮਨਮੁੱਖੇ ਰਹਿਣਗੇ। ਪੂਰਬ ਲਿਖਿਆ ਪਾਪ ਨਾਨਕ, ਨਾਨਕ ਕਹਿੰਦਾ ਜੋ ਕਿਸੇ ਦਾ ਲਿਖਿਆ ਹੋਇਆ, ਜੇ ਉਹਨਾਂ ਨੇ ਦਸਮ ਦਾ ਵਿਰੋਧ ਕਰਨਾ ਤਾਂ ਵਿਰੋਧ ਹੀ ਕਰਨਗੇ, ਉਹ ਨਹੀਂ ਹਟ ਸਕਦੇ। ਪਰ ਨਾਨਕ ਤੇ ਕੀ ਹੈ, ਰਸਨਾ ਨਾਮ ਜਪ ਰਹੇ, ਨਾਨਕ ਦੀ ਸਲਾਹ ਆਇਆ ਨਾਮ ਜਪ ਲੈ ਚੰਗਾ ਰਹੇਗਾ, ਉਹ ਨਾਮ ਜਪੋ, ਰਸਨਾ ਰਾਸਾ ਜੀ ਦੇ ਨਾਲ ਜਪ ਲੋ, ਇਹਦੇ ਚ ਫਾਇਦਾ ਹੈ, ਜੇ ਦੂਏ ਪਾਸੇ ਰਹੋਗੇ ਤੁਸੀਂ ਲਿਖਿਆ ਹੋਇਆ ਜਿਹੜਾ ਪੂਰਬ ਦਾ, ਜੇ ਉਹੀ ਰੱਖਣਾ ਰੱਖ ਛੱਡੋ, ਫਿਰ ਆਪਣਾ ਆਪ ਤੁਸੀਂ ਨਹੀਂ ਤਿਆਗਣਾ ਲਿਖਿਆ ਹੋਇਆ, ਨਾ ਤਿਆਗੋ, ਨਾਨਕ ਦਾ ਕੁਛ ਨਹੀਂ ਵਿਗੜਦਾ, ਜਿਹਨਾਂ ਦਾ ਲਿਖਿਆ ਉਹਨਾਂ ਦਾ ਕੁਛ ਨਹੀਂ ਬਣਨਾ, ਕੋਈ ਫਾਇਦਾ ਨਹੀਂ ਹੋਣਾ, ਇਹ ਸ਼ਬਦ ਦਾ ਸਾਰ ਹੈ।
ਠੀਕ ਹੈ, ਕਹਿੰਦਾ ਭਾਵੀ ਦਾਦਰ ਦ੍ਰਿਸ਼ਟੀ ਛੱਡੋ, ਗੁਰਮੁਖ ਦ੍ਰਿਸ਼ਟੀ ਅਪਣਾਓ, ਹੈ ਜੀ,
ਦਾਦਰ ਵਾਲੀ ਦ੍ਰਿਸ਼ਟੀ ਛੱਡੋ, ਇਹ ਜਿਹੜਾ ਮਾਇਆ ਗੋਲਕ ਸਭ ਧਸੇ ਹੋਏ ਵਿੱਚ, ਤੇ ਬਾਹਰ ਨਿਕਲੋ, ਨਹੀਂ ਤਾਂ ਕੱਲ ਕੀ ਹੋਇਆ ਪਤਾ ਹੀ ਹੈ, ਨਹੀਂ ਤਾਂ ਆਉਣ ਵਾਲੇ ਸਮੇਂ ਚ ਆਪਸ ਵਿੱਚ ਕਟਾਵਟੀ ਹੋਊਗੀ ਤੁਹਾਡੀ।
ਠੀਕ ਹੈ, ਰਸਨਾ ਨਾਮ ਜਪੀ ਰੇ, ਰਸਨਾ ਕਿੰਦਾ ਕਹਿਣ ਦਾ ਭਾਵ ਜੀਵ ਨੀ ਹੈ, ਰਸਨਾ ਚੇਤਨ ਬੁੱਧੀ ਹੈ ਜੀ। ਠੀਕ ਹੈ ਜੀ, ਇੱਥੇ ਮਾਰੂ ਮਹੱਲਾ ਪਹਿਲਾ ਦੇ ਚੌਥੇ ਸ਼ਬਦ ਦੀ ਸਮਾਪਤੀ ਹੈ ਜੀ।